नमस्कार, ए आकाशवाणी है। खबरां इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने आर्टिफिशियल इंटेलीजेंस के लोकतंत्रीकरण से जोर दिंदिया कहा कि यह समावेश ते सशक्तिकरण का एक साधन बनना चाहिए है। केंद्रीय इलेक्ट्रॉनिक्स ते सूचना तकनोलॉजी मंत्री अश्विनी वैष्णव ने कहा कि आर्टिफिशियल इंटेलीजेंस एक बुनियादी तकनोलॉजी है जो लोगों के काम करन सीखण ते फैसले लैण दे तरीके नूं बदल रही है। बिहार विच आखिरी हथियारबंद माओवादी वालों आत्म समर्पण करन नाल राज हुण पूरी तरह नक्सल मुक्त हो गया है। नाइजीरिया विच इक खाण च गैस लीक होण कारण 33 खाण मजदूरां दी मौत हो गई है। महिला क्रिकेट विच अज भारत ते आस्ट्रेलिया दरमियान 3 2020 अंतरराष्ट्रीय मैचां दी लड़ी दा दूजा मैच कैनबरा विच खेडिया जा रहा है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਲੋਕਤੰਤਰੀਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਮਾਵੇਸ਼ ਤੇ ਸ਼ਕਤੀਕਰਨ ਦਾ ਇੱਕ ਸਾਧਨ ਬਣਨਾ ਚਾਹੀਦਾ ਹੈ, ਖਾਸ ਕਰਕੇ ਆਲਮੀ ਦੱਖਣ ਲਈ। ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇੰਡੀਆ AI ਇੰਪੈਕਟ ਸੰਮੇਲਨ 2026 ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਇੱਕ ਅਜਿਹੇ ਯੁੱਗ ਵਿੱਚ ਦਾਖਲ ਹੋ ਰਹੀ ਹੈ ਜਿੱਥੇ ਮਨੁੱਖ ਅਤੇ ਇੰਟੈਲੀਜੈਂਟ ਸਿਸਟਮ ਸਹਿ ਸਿਰਜਣਾ, ਸਹਿਯੋਗ ਅਤੇ ਸਹਿ ਵਿਕਾਸ ਕਰਨਗੇ।
AI ਕੇ ਲਈ ਇਨਸਾਨ ਸਿਰਫ डेटा पॉइंट न बन जाए, इंसान सिर्फ रॉ मटेरियल तक सीमित न रह जाए, इसलिए AI को डेमोक्रेटाइज करना होगा, इसे इंक्लूजन और एम्पावरमेंट का माध्यम बनाना होगा और विशेष रूप से ग्लोबल साउथ में।
उन्होंने कहा कि AI काम नूं वधेरे चुस्त, कुशल अते वधेरे प्रभावशाली बनाएंगी। प्रधानमंत्री ने विश्व भलाई लई AI प्रति समूहक संकल्प विकसित करन दा सद्दा दिता। उन्होंने कहा कि भारत आर्टिफिशियल इंटैलीजेंस विच मौके ते भविख दीआं संभावनावां देखदा है। श्री मोदी ने कहा कि भारत ना सिर्फ नवीआं तकनोलॉजीआं विकसित कर रहा है सगों उन्हां नूं तेजी नाल अपना भी रहा है। उन्होंने कहा कि भारत दुनिया दा सब तों वड्डा तकनोलॉजी केंद्र बन रहा है।
भारत सेमीकंडक्टर और चिप मेकिंग से लेकर क्वांटम कंप्यूटिंग तक एक रिजिलियंट इकोसिस्टम बना रहा है। सिक्योर डेटा सेंटर्स, मजबूत IT बैकबोन, डायनेमिक स्टार्टअप इकोसिस्टम भारत को एफोर्डेबल, स्केलेबल और सिक्योर AI सॉल्यूशंस का नेचुरल हब बनाते हैं।
ਉਨ੍ਹਾਂ ਕਿਹਾ ਕਿ ਇਹ ਭਾਰਤ ਤੇ ਆਲਮੀ ਦੱਖਣ ਲਈ ਮਾਣ ਵਾਲੀ ਗੱਲ ਹੈ ਕਿ AI ਇੰਪੈਕਟ ਸੰਮੇਲਨ ਨਵੀਂ ਦਿੱਲੀ ਵਿੱਚ ਹੋ ਰਿਹਾ ਹੈ।
ਇਸ ਸਮਿਟ ਦਾ ਭਾਰਤ ਮੇ ਹੋਣਾ भारत के साथ ही पूरे ग्लोबल साउथ के लिए गर्व का विषय है। दुनिया के कोने कोने से यहां आए महानुभाव इसकी सफलता को नई ऊंचाई पर ले जा रहे हैं। इसमें यंग जनरेशन की जो उपस्थिति हमने देखी है वो एक नया विश्वास पैदा करती है।
श्री मोदी ने आर्टिफिशियल इंटेलिजेंस लिए एक मानव विजन की रूपरेखा भी दी।
मानव विजन कहता है M मॉरल एंड एथिकल सिस्टम्स, A अकाउंटेबल गवर्नेंस, N नेशनल सॉवरेनिटी, A एक्सेसिबल एंड इंक्लूसिव, V वैलिड एंड लेजिटिमेट। भारत का ये मानव विजन 21वीं सदी की AI आधारित दुनिया में मानवता के कल्याण की अहम कड़ी बनेगा।
श्री मोदी ने कहा कि महत्वपूर्ण सवाल यह नहीं है कि भविष्य में AI की कर सकती है, सगों यह है कि मनुखता आज इसकी वरतों किवें करती है। इसकी तुलना परमाणु ऊर्जा नाल करदे उन्होंने कहा कि मनुखता ने इसकी विनाशकारी समर्था ते इसके सकारात्मक पहलुआं दोहां नूं देखिया है। संयुक्त राष्ट्र के सकत्तर जनरल एंटोनियो गुतरेस ने कहा कि AI सबना लई होनी चाहीदी है। उन्हां अगे कहा कि आर्टिफिशियल इंटैलीजेंस का भविख सिर्फ कुछ देशों द्वारा तय नहीं किया जा सकता। श्री गुतरेस ने विकासशील देशों में बुनियादी ढांचा विकसित करने लई AI बारे एक विश्व फंड बनाने की मांग की। शिखर सम्मेलन में विश्व नेतावां का स्वागत करदिया केंद्रीय इलेक्ट्रॉनिक्स ते सूचना तकनोलॉजी मंत्री अश्विनी वैष्णव ने कहा कि सरकार AI स्टैक के सारे पांच पदरां ते काम कर रही है। उन्होंने कहा कि सरकार कंप्यूटिंग नूं जनतक भलाई मानती है। उन्होंने दस्सिया कि सरकार ने एक सांझा कंप्यूट प्लेटफॉर्म बनाया जो स्टार्टअप्स, खोजकर्तावां, विद्यक संस्थावां ते विद्यार्थियों नूं किफायती दरां ते 38,000 GPU प्रदान करता है। उन्होंने कहा कि इस प्लेटफॉर्म विच जल्दी ही 20,000 होर GPU शामिल किए जाणगे। श्री वैष्णव ने कहा कि आर्टिफिशियल इंटैलीजेंस ਇੰਟੈਲੀਜੈਂਸ ਇੱਕ ਬੁਨਿਆਦੀ ਤਕਨਾਲੋਜੀ ਹੈ ਜੋ ਲੋਕਾਂ ਦੇ ਕੰਮ ਕਰਨ, ਸਿੱਖਣ ਅਤੇ ਫੈਸਲੇ ਲੈਣ ਦੇ ਤਰੀਕੇ ਨੂੰ ਬਦਲ ਰਹੀ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਤਕਨਾਲੋਜੀ ਦਾ ਅਸਲ ਮੁੱਲ ਆਮ ਲੋਕਾਂ ਤੱਕ ਇਸ ਦੇ ਲਾਭ ਪਹੁੰਚਾਉਣਾ ਹੈ।
AI is a foundational technology. It is already transforming how we work, learn and make decisions. Our Honorable Prime Minister Shri Narendra Modi ji believes that the true value of technology lies in ensuring that its benefits reach the masses. Our Prime Minister's vision is to democratize technology, deploy it at scale, make it accessible to all.
ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਬਿਹਾਰ ਹੁਣ ਪੂਰੀ ਤਰ੍ਹਾਂ ਨਕਸਲ ਮੁਕਤ ਹੈ। ਰਾਜ ਦੇ ਆਖਰੀ ਹਥਿਆਰਬੰਦ ਮਾਓਵਾਦੀ ਸੁਰੇਸ਼ ਕੋੜਾ ਨੇ ਮੁੰਗੇਰ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਮੁੰਗੇਰ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰਾਕੇਸ਼ ਕੁਮਾਰ ਨੇ ਕਿਹਾ ਕਿ ਰਾਜ ਦੇ 23 ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਹੁਣ ਕੋਈ ਵੀ ਹਥਿਆਰਬੰਦ ਨਕਸਲੀ ਦਸਤਾ ਸਰਗਰਮ ਨਹੀਂ ਹੈ।
पूरा बिहार अब नक्सल से पूर्णतः मुक्त है और आज की तिथि में ऐसा कोई भी हथियारबंद सक्रिय नक्सली नहीं है जो बिहार की धरती पर मौजूद है। समूचे बिहार राज्य में जो सक्रिय हो और जो हथियारबंद
2012 ਵਿਚ ਰਾਜ ਦੇ 23 ਜ਼ਿਲ੍ਹੇ ਨਕਸਲ ਪ੍ਰਭਾਵਿਤ ਸਨ। 1970 ਦੇ ਦਹਾਕੇ ਵਿਚ ਬਿਹਾਰ ਵਿਚ ਨਕਸਲੀ ਗਤੀਵਿਧੀਆਂ ਤੇਜ਼ੀ ਨਾਲ ਵਧੀਆਂ, ਖਾਸ ਕਰਕੇ ਕੇਂਦਰੀ ਬਿਹਾਰ ਦੇ ਜ਼ਿਲ੍ਹਿਆਂ ਵਿਚ। ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਕਾਰਨ 2025 ਵਿਚ ਇਕ ਵੀ ਨਕਸਲੀ ਘਟਨਾ ਨਹੀਂ ਵਾਪਰੀ। ਕੱਲ ਦੇਸ਼ ਦੇ ਕਈ ਹਿੱਸਿਆਂ ਵਿਚ ਚੰਦ ਦਿਖਾਈ ਦੇਣ ਕਾਰਨ ਅੱਜ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ। ਰਮਜ਼ਾਨ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਹੈ ਤੇ ਇਸ ਮਹੀਨੇ ਦੇ ਅਖੀਰ ਚ ਈਦ ਉਲ ਫਿਤਰ ਮਨਾਈ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਰਮਜ਼ਾਨ ਮੁਬਾਰਕ ਕਿਹਾ ਅਤੇ ਉਮੀਦ ਪ੍ਰਗਟਾਈ ਕਿ ਇਹ ਸ਼ੁਭ ਮਹੀਨਾ ਸਮਾਜ ਵਿਚ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਉਨਾਂ ਨੇ ਹਰ ਜਗ੍ਹਾ ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਵੀ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਛਤਰਪਤੀ ਸ਼ਿਵਾਜੀ ਨੂੰ ਸਵਰਾਜ ਦੇ ਸਿਰਜਣਹਾਰ, ਧਰਮ ਰੱਖਿਅਕ, ਨਿਡਰ ਯੋਧਾ ਅਤੇ ਲੋਕ ਕੇਂਦਰਿਤ ਸ਼ਾਸਨ ਦਾ ਚੈਂਪੀਅਨ ਦਸਿਆ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਆਦਰਸ਼ ਪੀੜ੍ਹੀਆਂ ਨੂੰ ਹਿੰਮਤ, ਨਿਆਂ ਲਈ ਅਤੇ ਇਕ ਆਤਮ ਨਿਰਭਰ ਅਤੇ ਖੁਸ਼ਹਾਲ ਰਾਸ਼ਟਰ ਬਣਾਉਣ ਲਈ ਪ੍ਰੇਰਿਤ ਕਰਦੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੂਰਦਰਸ਼ੀ ਆਗੂ, ਅਸਾਧਾਰਨ ਪ੍ਰਸ਼ਾਸਕ, ਰਣਨੀਤਿਕ ਚਿੰਤਕ ਅਤੇ ਸਵਰਾਜ ਦੇ ਯੋਧੇ ਨੂੰ ਸਲਾਮ ਕਰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਦਾ ਸਾਹਸ ਸਾਰੇ ਨਾਗਰਿਕਾਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਨਿਆਂ ਤੇ ਸਵੈਮਾਣ ਦੀ ਉਨ੍ਹਾਂ ਦੀ ਭਾਵਨਾ ਹਮੇਸ਼ਾ ਸਮਾਜ ਨੂੰ ਮਜ਼ਬੂਤ ਕਰੇਗੀ। ਨਾਈਜੀਰੀਆ ਦੇ ਕੇਂਦਰੀ ਰਾਜ ਵਿਚ ਸਥਿਤ ਸੀਸੇ ਤੇ ਜ਼ਿੰਕ ਦੀ ਖਾਣ ਵਿਚ ਕੱਲ੍ਹ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਕਾਰਨ 33 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਧਮਾਕੇ ਵਿਚ 27 ਹੋਰ ਲੋਕ ਜ਼ਖਮੀ ਵੀ ਹੋਏ ਨੇ। ਸੂਤਰਾਂ ਨੇ ਦਸਿਆ ਕਿ ਧਮਾਕਾ ਪਠਾਰੀ ਸੂਬੇ ਦੇ ਬਸ਼ਰ ਜ਼ਿਲ੍ਹੇ ਵਿਚ ਕੰਪਨਿਨ ਜ਼ੁਰਾਕ ਮਾਈਨਿੰਗ ਸਾਈਟ ਤੇ ਹੋਇਆ। 20 ਤੋਂ ਵੱਧ ਖਾਣ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਅੱਜ ਇਕ ਗੈਸ ਧਮਾਕੇ ਕਾਰਨ ਇਕ ਇਮਾਰਤ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਸੋਲਸਰ ਬਾਜ਼ਾਰ ਇਲਾਕੇ ਦੇ ਇਕ ਘਰ ਵਿਚ ਹੋਇਆ। ਮਹਿਲਾ ਕ੍ਰਿਕਟ ਵਿਚ ਅੱਜ ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਦਰਮਿਆਨ 3 20-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੈਨਬਰਾ ਵਿਚ ਖੇਡਿਆ ਜਾ ਰਿਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਐਤਵਾਰ ਨੂੰ ਸਿਡਨੀ ਵਿਚ ਖੇਡੇ ਗਏ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ ਡਕਵਰਥ ਲੂਇਸ ਵਿਧੀ ਰਾਹੀਂ 9 ਵਿਕਟਾਂ ਨਾਲ ਹਰਾ ਦਿੱਤਾ ਸੀ। ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਕੋਲਕਾਤਾ ਦੇ ਈਡਨ ਗਾਰਡਨ ਵਿਚ ਵੈਸਟ ਇੰਡੀਜ਼ ਨੇ ਇਟਲੀ ਸਾਹਮਣੇ ਜਿੱਤ ਲਈ 166 ਦੌੜਾਂ ਦਾ ਟੀਚਾ ਰੱਖਿਆ ਹੈ। ਵੈਸਟ ਇੰਡੀਜ਼ ਨੇ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਤੇ 165 ਦੌੜਾਂ ਬਣਾਈਆਂ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਲੋਕਤੰਤਰੀਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮਾਵੇਸ਼ ਤੇ ਸ਼ਕਤੀਕਰਨ ਦਾ ਇਕ ਸਾਧਨ ਬਣਨਾ ਚਾਹੀਦਾ ਹੈ। ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇਕ ਬੁਨਿਆਦੀ ਤਕਨਾਲੋਜੀ ਹੈ ਜੋ ਲੋਕਾਂ ਦੇ ਕੰਮ ਕਰਨ, ਸਿੱਖਣ ਅਤੇ ਫੈਸਲੇ ਲੈਣ ਦੇ ਤਰੀਕੇ ਨੂੰ ਬਦਲ ਰਹੀ ਹੈ। ਬਿਹਾਰ ਵਿਚ ਆਖਰੀ ਹਥਿਆਰਬੰਦ ਮਾਓਵਾਦੀ ਵੱਲੋਂ ਆਤਮ ਸਮਰਪਣ ਕਰਨ ਨਾਲ ਰਾਜ ਹੁਣ ਪੂਰੀ ਤਰ੍ਹਾਂ ਨਕਸਲ ਮੁਕਤ ਹੋ ਗਿਆ ਹੈ। ਨਾਈਜੀਰੀਆ ਵਿਚ ਖਾਣ ਚ ਗੈਸ ਲੀਕ ਹੋਣ ਕਾਰਨ 33 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਮਹਿਲਾ ਕ੍ਰਿਕਟ ਵਿਚ ਅੱਜ ਭਾਰਤ ਤੇ ਆਸਟ੍ਰੇਲੀਆ ਦਰਮਿਆਨ 3 20-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੈਨਬਰਾ ਵਿਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।